ਪਤਾ ਇਹਦੇ ਵਿੱਚ ਤਾਂ ਬਹੁਤ ਵੱਡੀ ਤਰੇੜ ਹੈ। ਉਹ ਕਹਿਣ ਲੱਗਾ ਹੱਦ ਹੋ ਗਈ ਬਾਬਾ ਜੀ, ਤੁਹਾਡਾ ਦਿਮਾਗ ਕੰਮ ਕਰਦਾ। ਇੱਥੇ ਵੱਡੇ ਵੱਡੇ ਫੋਰਨ ਕੰਟਰੀ ਦੇ ਇੰਜੀਨੀਅਰ ਆਏ, ਉਹਨਾਂ ਦੇਖਿਆ, ਉਹਨਾਂ ਨੇ ਕਿਹਾ ਇਹਦੇ ਵਿੱਚ ਕਮੀ ਕੋਈ ਨੀ। ਕਹਿੰਦੇ ਇਹਦੇ ਵਿੱਚ ਬੜੀ ਭਾਰੀ ਕਮੀ, ਤੁਸੀਂ ਸਾਰਿਆਂ ਤੱਕੀ ਨੀ ਗੀ? ਕਹਿੰਦੇ ਅਸੀਂ ਤਾਂ ਕੋਈ ਕਮੀ ਨੀ ਤੱਕੀ। ਕਹਿੰਦੇ ਇਹਨੇ ਇੱਕ ਦਿਨ ਨੂੰ ਰਹਿਣਾ ਨੀ ਗਾ, ਮਹਾਰਾਜ ਜੀ ਬਚਨ ਸੁਣਾਉਂਦੇ ਨੇ। ਮਹਾਰਾਜ ਕਹਿੰਦੇ ਨੇ ਇਹਨੇ ਇੱਕ ਦਿਨ ਨੂੰ ਰਹਿਣਾ ਨੀ ਗਾ। ਤੈਨੂੰ ਨੀ ਪਤਾ ਲੱਗਿਆ ਰਾਜਾ, ਇਹਦੀ 100 ਸਾਲ, 200 ਸਾਲ, 400 ਸਾਲ, 500 ਸਾਲ, 1000 ਸਾਲ ਕਿਤੇ ਜਾ ਕਿਤੇ ਮੁੱਕੇਗਾ ਹੀ, ਫੇਰ ਵੀ ਨੀ ਡਿੱਗਣਾ। ਇਸ ਪ੍ਰਕਾਰ ਦੇ ਨਾਲ ਜਦੋਂ ਹੈ ਹੀ ਇਹ ਅਸੱਤ ਪਦਾਰਥ ਹੈ, ਤਾਂ ਫਿਰ ਮੰਨਣਾ ਕਰੋ ਤੁਸੀਂ ਇਹਨੂੰ ਸੱਤ ਪਦਾਰਥ ਭਾਵਨਾ ਕਿਉਂ ਬਣਾਈ ਇਹਦੀ? ਇਸ ਕਰਕੇ ਸਾਡੀ ਇਹਦੇ ਵਿੱਚ ਦੋਸ਼ ਦ੍ਰਿਸ਼ਟੀ ਦੀ ਬਜਾਏ ਕੀ ਹੈ, ਅਸੱਤ ਹੈ ਸਾਰਾ ਕੁਛ। ਜੋ ਦਿਸੈ ਸੋ ਸਗਲ ਬਿਨਾਸੈ, ਜਿਉ ਬਾਦਲ ਕੀ ਛਾਈ। ਜਿਵੇਂ ਬਦਲ ਦੀ ਛਾਂ ਨਹੀਂ ਸਥਿਰ ਰਹਿੰਦੀ, ਇਸੇ ਤਰ੍ਹਾਂ ਸਾਰੇ ਦੁਨੀਆਂ ਦੇ ਪਦਾਰਥ ਸਥਿਰ ਨਹੀਂ ਰਹਿੰਦੇ। ਇਸ ਪ੍ਰਕਾਰ ਦੇ ਨਾਲ ਆਪਾਂ ਆਪਣਾ ਨਿਰਣਾ ਕਰਨਾ।
ਇਸਕਾ ਨਾਮ ਹੀ ਦੋਸ਼ ਦਰਸ਼ਨ ਹੈ।
ਉਸ ਤਰ੍ਹਾਂ ਦੋਸ਼ ਦ੍ਰਿਸ਼ਟੀ ਨਹੀਂ ਕਰਨੀ ਆਪਾਂ ਇਸਤਰੀ ਵਿਚ, ਧਨ ਵਿਚ। ਅਸੀਂ ਕਿ ਧਨ ਬਹੁਤ ਮਾੜਾ ਹੈ, ਲੈ ਜੋ ਪਰੇ, ਇਸਤਰੀ ਬਹੁਤ ਮਾੜੀ ਹੈ, ਪਰੇ ਇਹਦੇ ਵਿਚ ਤਾਂ ਅਸੀਂ ਘਿਰਣਾ ਕਰ ਲਈ। ਮੈਨੂੰ ਥੋੜਾ ਸ਼ੰਕਾ ਪੈਦਾ ਹੋ ਗਿਆ ਸੀ, ਅੱਗੇ ਆ ਕੇ ਅਸੱਤ ਕਹਿ ਕੇ ਮੇਰਾ ਸ਼ੰਕਾ ਮਿਟਾ ਦਿੱਤਾ। ਅਸਲ ਤੌਰ ਦੇ ਉੱਤੇ ਦੋਸ਼ ਦ੍ਰਿਸ਼ਟੀ ਨੀ ਤਾਈ। ਗੁਰੂ ਮਹਾਰਾਜ ਕਿਹਾ ਨਿਰਪਨਾਰੀ ਕਿਉਂ ਨਿੰਦੀ ਹੈ, ਕਿਉਂ ਹਰ ਚੇਰੀ ਕੋ ਮਾਨ, ਉਹ ਮੰਗ ਸਵਾਰੇ ਵਿਖੇ ਕੋ, ਉਹ ਸਿਮਰੇ ਹਰਿਨਾਮ। ਇਸ ਕਰਕੇ ਉਹਨੂੰ ਮਤਲਬ ਤਾਂ ਵਰਤਾ ਦਿੱਤੀ ਹੈ ਕਿ ਉਹ ਨਾਮ ਜਪਣ ਵਾਲੀ ਹੈ, ਉਹ ਜਿਹੜੀ ਹੈ ਕਿ ਆਪਣਾ ਮੰਗ ਸਵਾਰਦੀ ਹੈ ਵਿਸ਼ੇ ਵਾਸ਼ਨਾ ਦੇ ਵਾਸਤੇ, ਠੀਕ ਹੈ ਨਾ। ਤੇ ਬਾਕੀ ਗੁਰੂ ਮਹਾਰਾਜ ਆਸਾ ਦੀ ਵਾਰ ਦੇ ਵਿਚ ਔਰਤ ਬਾਰੇ ਆਖਿਆ ਹੈ, ਭੰਡ ਜਮੀਏ, ਭੰਡ ਨਿਮੀਏ, ਭੰਡ ਮੰਗਣ ਵਿਆਹ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹ, ਭੰਡ ਮੁਆ, ਭੰਡ ਪਾਲੀਏ, ਭੰਡ ਹੋਵੇ ਵਗੈਰਾ ਵਗੈਰਾ, ਸਾਰੇ ਦਾ ਸਾਰਾ ਮਹਾਰਾਜ ਦੱਸ ਕੇ ਕਹਿ ਦਿੱਤਾ ਵੀ ਔਰਤ ਦੀ ਨਿੰਦਿਆ ਕਾਹਦੇ ਵਾਸਤੇ। ਅਸੀਂ ਕਹੀਏ ਵੀ ਵਿਸ਼ ਦੀ ਗੰਦਲ ਹੈ, ਤੇ ਵਿਸ਼ ਦੀ ਗੰਦਲ ਹੈ ਤੇ ਫਿਰ ਸਾਡੀ ਦੋਸ਼ ਦ੍ਰਿਸ਼ਟੀ ਹੋ ਗਈ, ਠੀਕ ਹੈ। ਹੁਣ ਇਹਦਾ ਮਤਲਬ ਜੇ ਸਾਰੀਆਂ ਵਿਸ਼ ਦੀਆਂ ਗੰਦਲਾਂ ਨੇ ਤੇ ਫਿਰ ਅਸੀਂ ਪੈਦਾ ਕਿੱਥੋਂ ਹੋਏ ਹਾਂ? ਵਿਸ਼ ਦੀ ਗੰਦਲ ਤੋਂ ਹੀ ਪੈਦਾ ਹੋਏ ਆ, ਤੇ ਫਿਰ ਸਾਡੇ ਅੰਦਰ ਵਿਸ਼ ਨਾ ਹੋਏਗੀ। ਜਿਹੜੀ ਵਿਸ਼ ਤੋਂ ਗੰਦਲ ਪੈਦਾ ਹੋਈ ਹੈ ਉਹਦੇ ਅੰਦਰ ਵੀ ਤਾਂ ਵਿਸ਼ ਹੋਏਗੀ, ਤੇ ਫਿਰ ਅਸੀਂ ਸਾਰੇ ਵਿਸ਼ ਦੇ ਭਰੇ ਹੋਏ, ਫਿਰ ਵਿਸ਼ ਤੋਂ ਰਹਿਤ ਕਿਵੇਂ ਹੋ ਸਕਦੇ? ਇਸ ਕਰਕੇ ਗੁਰੂ ਮਹਾਰਾਜ ਜੀ ਨੇ ਕਿਹਾ ਵੀ ਔਰਤ ਦੀ ਨਿੰਦਿਆ ਨਹੀਂ, ਕੇਵਲ ਜਿਹੜੀ ਇਹਦੇ ਅੰਦਰ ਸਾਡੀ ਮੋਹ ਦੀ ਭਾਵਨਾ ਹੈ ਇਹ ਸਾਡੇ ਅੰਦਰ ਵਿਸ਼ ਹੈ, ਠੀਕ ਹੈ ਨਾ। ਠੀਕ, ਇਹਦੇ ਅੰਦਰ ਸਾਡੀ ਜਿਹੜੀ ਮੋਹ ਦੀ ਭਾਵਨਾ ਹੈ ਉਹ ਸਾਡੀ ਵਿਸ਼ ਹੈ। ਸੰਸਾਰ ਦੇ ਵਿੱਚ ਜਿਹੜੀ ਤ੍ਰਿਸ਼ਨਾ ਦੀ, ਮੋਹ ਦੀ, ਵਾਸ਼ਨਾ ਦੀ ਭਾਵਨਾ ਇਹ ਸਾਡੀ ਵਿਸ਼ ਹੈ। ਬਾਕੀ ਇਸ ਨੂੰ ਅਸੱਤ ਮੰਨੀਏ, ਸੱਤ ਪਰਮਾਤਮਾ ਹੈ, ਠੀਕ ਹੈ ਨਾ। ਠੀਕ, ਜਦੋਂ ਬੰਦੇ ਕਿਸੇ ਕੋਲ ਤੁਰਿਆ ਨਾ ਜਾਏ ਉਹ ਕਹਿੰਦਾ ਆਸਰਾ ਲੈਂਦਾ ਲਾਠੀ ਦਾ। ਹੁਣ ਲਾਠੀ ਉਸ ਦਾ ਆਸਰਾ ਹੈ, ਲਾਠੀ ਤੋਂ ਬਿਨਾਂ ਉਸ ਨੂੰ ਤੁਰਿਆ ਨਹੀਂ ਜਾ ਸਕਦਾ, ਕੇਵਲ ਤੁਰਨ ਵਾਸਤੇ ਹੀ ਲਾਠੀ ਹੈ ਨਾ। ਲਾਠੀ ਉਹਦਾ ਕੋਈ ਮੁਕਤੀ ਤਾਂ ਨਹੀਂ ਨਾ, ਕੇਵਲ ਉਸ ਦੇ ਤੁਰਨ ਵਾਸਤੇ, ਉਸ ਤੋਂ ਤੁਰਿਆ ਨਹੀਂ ਜਾਂਦਾ ਉਸਨੇ ਲਾਠੀ ਪਕੜ ਲਈ। ਇਸੇ ਤਰ੍ਹਾਂ ਹੀ ਜੋ ਜੋ ਵਸਤੂਆਂ ਸਾਨੂੰ ਜਿਵੇਂ ਜਿਵੇਂ ਜ਼ਰੂਰਤ ਪੈਂਦੀਆਂ ਨੇ ਸਰੀਰਕ ਤੌਰ ਤੇ, ਜੇ ਸਾਡੇ ਕੋਲੋਂ ਪ੍ਰਾਪਤ ਹੋ ਜਾਂਦੀਆਂ ਨੇ ਤਾਂ ਅਸੀਂ ਇਹਨਾਂ ਵਿਸ਼ੇ ਦੋਸ਼ ਦ੍ਰਿਸ਼ਟੀ ਕਿਉਂ ਕਰੀਏ? ਇਸ ਕਰਕੇ ਕੀ ਹੈ, ਜਿਵੇਂ ਜਿਵੇਂ ਜ਼ਰੂਰਤ ਸੀ, ਮੰਨਣਾ ਕਰੋ ਮੇਰੇ ਪੈਰ ਦੇ ਵਿੱਚ ਕੰਡੇ ਵੱਜਦੇ ਸੀ ਤੇ ਮੈਂ ਜੋੜਾ ਪਾ ਲਿਆ, ਮੇਰੇ ਪੈਰ ਚ ਕੰਡੇ ਤੇ ਰੋੜੇ ਵੱਜਣੋਂ ਹਟ ਗਏ, ਠੀਕ ਹੈ। ਮੈਂ ਜੋੜੇ ਦੇ ਵਿੱਚ ਦੋਸ਼ ਦ੍ਰਿਸ਼ਟੀ ਕਿਉਂ ਰੱਖਾਂ ਵੀ ਮੈਂ ਜੋੜਾ ਨਹੀਂ ਪਾਉਂਦਾ, ਠੀਕ ਹੈ ਨਾ। ਠੀਕ, ਮੈਂ ਕਵਾਂ ਮੈਂ ਚੁੱਪ ਕਰਕੇ ਬੈਠਾ ਹਾਂ, ਮੈਂ ਬੋਲਦਾ ਨਹੀਂ ਕਿਉਂਕਿ ਮੇਰਾ ਬੋਲ ਜਿਹੜਾ ਮੇਰੇ ਅੰਦਰ ਵਿਗਾੜ ਪੈਦਾ ਕਰਦਾ। ਮੈਂ ਐਸਾ ਬੋਲ ਹੀ ਕਿਉਂ ਬੋਲਾਂ ਵੀ ਮੇਰੇ ਅੰਦਰ ਵਿਗਾੜ ਪੈਦਾ ਕਰੇ, ਠੀਕ ਹੈ ਨਾ। ਠੀਕ, ਮੈਂ ਲਿਮਣ ਚ ਕਿਉਂ ਨਾ ਬੋਲਾਂ, ਮੈਂ ਸਹੀ ਕਿਉਂ ਨਾ ਬੋਲਾਂ, ਮੈਂ ਸੱਤ ਕਿਉਂ ਨਾ ਬੋਲਾਂ ਜਿਹੜਾ ਮੇਰਾ ਬੋਲ ਮੇਰੇ ਅੰਦਰ ਵਿਗਾੜ ਹੀ ਨਾ ਪੈਦਾ ਕਰੇ, ਤੇ ਫਿਰ ਉਹ ਬੋਲ ਚੰਗਾ ਹੈ ਨਾ। ਤੇ ਨਾ ਬੋਲ ਨਾਲੋਂ ਤੇ ਬਹੁਤ ਬਿਹਤਰ ਹੈ। ਨਾ ਬੋਲ ਨਾਲ ਕੀ ਹੋਏਗਾ, ਅੰਦਰ ਅੰਦਰ ਕੁੜੀ ਜਾਏਗਾ, ਮੂੰਹ ਤੋਂ ਆਖੇਗਾ ਕੁਛ ਨੀ, ਅੰਦਰ ਅੰਦਰ ਇੱਛਾ ਬਣੇਗੀ। ਮੰਨਣਾ ਕਰੋ ਸਾਨੂੰ ਭੁੱਖ ਲੱਗੀ ਹੋਵੇ, ਅਸੀਂ ਮੌਨ ਰੱਖਿਆ ਹੋਵੇ, ਕਿਸੇ ਨੂੰ ਸਮਝਾਈਏ, ਅਗਲੇ ਨੂੰ ਪਤਾ ਨਾ ਲੱਗੇ ਤੇ ਭੁੱਖ ਨਾਲ ਅਸੀਂ ਮਰ ਜਾਈਏ, ਆਖੇ ਵੀ ਮੇਰੇ ਇੱਥੇ ਦਰਦ ਹੁੰਦੀ ਹੈ, ਆਪਾਂ ਨੂੰ ਮੂੰਹ ਤੋਂ ਕਹੀਏ ਨਾ, ਉਸ ਤਰ੍ਹਾਂ ਸਮਝਾਈਏ ਅਗਲੇ ਨੂੰ ਪਤਾ ਨਾ ਲੱਗੇ ਸੋਲਣਾ ਤੇ ਆਪਾਂ ਮਰਨ ਡਏ ਹਾਂ, ਤਾਂ ਉਹਦੇ ਨਾਲ ਬੋਲਣਾ ਚੰਗਾ ਨਹੀਂ। ਇਸ ਕਰਕੇ ਮਤਲਬ ਕਿਸੇ ਤਰ੍ਹਾਂ ਹੱਠ ਯੋਗ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵੀ ਆਖਿਆ ਹੈ, ਸਾਧ ਨੂੰ ਹੱਠ ਯੋਗ ਨਹੀਂ ਕਰਨਾ ਚਾਹੀਦਾ। ਮੰਨਣਾ ਕਰੋ ਸਿਖਰ ਦੁਪਹਿਰ 12 ਵਜੇ ਮੈਂ ਇਸ ਫਰਸ਼ ਤੇ ਬਹਿ ਜਾਣਾ, 2 ਵਜੇ ਤੱਕ ਮੈਂ 2 ਘੰਟੇ ਫਰਸ਼ ਤੇ ਬੈਠ ਕੇ ਸੂਰਜ ਨੂੰ ਤੱਕਦਾ, ਤੇ ਮੈਂ ਬਹੁਤ ਕਠਿਨ ਤਪੱਸਿਆ ਕਰ ਰਿਹਾ। ਲੋਕ ਆ ਕੇ ਵੇਖਦੇ ਹੋ, ਕਹਿੰਦੇ ਹੱਦ ਹੋ ਗਈ, ਦੇਖੋ ਸਾਡੇ ਤੋਂ ਤਾਂ ਚਾਵੇਂ ਵੀ ਇੱਥੇ ਬਹਿਣਾ ਗਰਮੀ ਲੱਗਦੀ, ਉੱਥੇ ਬਾਬਾ ਜੀ ਇੱਥੇ ਬੈਠੇ ਨੇ, ਮੇਰੀ ਪ੍ਰਭਤਾ ਹੀ ਵਧੇਗੀ ਹੱਠ ਯੋਗ ਦੇ ਨਾਲ ਬਣੇਗਾ ਕੀ। ਮੈਂ ਬੜਾ ਜੇਰਾ ਰੱਖ ਕੇ ਇਸ ਫਰਸ਼ ਤੇ ਬੈਠ ਕੇ ਸੂਰਜ ਵੱਲ ਤੱਕੀ ਗਿਆ, ਹੱਠ ਯੋਗ ਕਰੀ ਗਿਆ, ਇਹਦੇ ਨਾਲ ਮੇਰੇ ਅੰਦਰ ਸਗੋਂ ਮਤਲਬ ਕੋਈ ਖੁਸ਼ੀ ਨਹੀਂ نہیں آئی. ٹھیک ہے نا. گرو مہاراج گرو گرنتھ صاحب جی اتوا گرو صاحب نے جو سانو دتا وہ ہے سہج مارگ. کھاندیاں پیندیاں ہسدیاں کھیڈدیاں چلدیاں وچردیاں سنسار وچ اتوا کسی جگہ تے وی تسی بالکل سہج وچ رہو. اے مارگ سانو گرو مہاراج جی نے بخش کیتا اور واسطوک طور تے اے وی مارگ ہو گیا. اینا ضرور ہے کہ بابے فرید نے کہا فریدا اے وس گندلاں تے اگے کہہ دے تے تریاں کھنڈ اے کھنڈ دے وچ لبیڑ کے رکھیاں ہویاں نے خبردار. مٹیاں مٹیاں لگدیاں نے تھلے کوڑیاں نے. اس کر کے انہوں نے چیلنج کیتا. انہوں نے ادھے تو دوش دشٹی نہیں دتی. میں کہ صرف تینوں دس دتا اتے کھنڈ تھلے وش تیری مرضی ہے شکل اتوں تو تینوں کھنڈ دا سواد آنا. ٹھیک ہے نا. ٹھیک پر تھلے تینوں وش لگے گی تینوں پتا ادو لگے گا کہ اندروں وش. اس کر کے انہوں نے نرنے کر کے دس دتا فریدا اے وس گندلاں اے سنسار دے پدارتھ اتوا واشنا جڑی ہے اے گندلاں نے تریاں کھنڈ لواڑ اے اتے دے کھنڈ لبڑی ہوئی کوٹ کھنڈ دا چڑیا ہوئے تاکہ کھان والا کھاوے بھی میٹھا وا میٹھا کر کے کھایا تے کوڑا اپجیا ساگ. ٹھیک ہے نا. ٹھیک وہ تو پھر سواد مڑ کے کوڑا. یہ مہاپرش سچ بول کے دس دے تت ویتے بھی یہ نرنا. ٹھیک ہے. اس کر کے دس رہے نے میتری جی نو اپنا پراسر جی
میتری سچی دانند نج روپ سے پرتھک سرو نام روپ درشیہ پدارتھوں میں ست جڑ دکھ روپتا سانگو پانگ بلی پرکار جیسے ہے تیسے.
سانگو پانگ دا مطلب ہے سارے سنسار وچ ہر ایک چیزاں دا سانگو پانگ کر لا.
ہاں جی. سانگو پانگ بلی پرکار جیسے ہے تیسی ہی جاننی اس کا نام ہی دوش درشن ہے. اے ششیہ دے آدک سرو اناتم پدارتھوں میں آتم بدھی دے آدک سرو اشوچی پدارتھوں میں شوچی بدھی دے آدک سرو انتیہ پدارتھوں میں نتیہ بدھی تتھا دے آدک سرو دکھ روپ پدارتھوں میں سکھ بدھی ہے.
کتے وپریت بدھی نہ کر بیٹھی. امرت کوڑا لکھیا میٹھی ساکت کی بد نینو ڈیٹھی. گرو مہاراج جی بھی کہندے نے بھی ایسا نہ ہو جائے تینو امرت کوڑا لگے تے جہ تینو میٹھی لگے. ٹھیک ہے. نندیا تینو اپما لگے تے اپما تینو نندیا لگے. کتے تیری غلط درشٹی نہ ہو جائے اس تو تو دیکھنا. اسی بھی سنسار وچ وچرو اپاں سارے یہ ویکھنا ہے جھوٹ نو جھوٹ دیکھنا ہے سچ نو سچ دیکھنا. جھوٹ نو جھوٹ کہنا ہے تے سچ نو پر اے بڑا اوکھا. سچ نو سچ کہنا بھی اوکھا تے جھوٹ نو جھوٹ کہنا بھی اوکھا. اگو چپیڑا پیندی جھوٹ نو جھوٹ کہہ دیو ڈن ملدا. ہاں جی. سچ نو سچ کہہ دیو تاں وی ڈن ملدا. پر اصل طور تے کی ہے جے اسی مہاتما ہاں یا ماننا کرو نشچے والے ہاں ست تے چلن والے ہاں ست نو ست کہنو چکنا نہیں تے جھوٹ نو جھوٹ کہنو چکنا نہیں. گرو نانک صاحب نے بابر نو جابر کہنو چکنا تے نہیں کیتا. سیدا کہ تو جابر ہے ظلم کر رہے ہیں. نہیں تے بابر تو سارے کھمب کھاندے سی سارے ڈردے سی. گرو مہاراج نے سیدا جا کے کہہ دیتا بابرا تینو جبر نہیں کرنا چاہیے یہ ظلم نہیں کرنا چاہیے. وہ جڑی پنکتی آندی اپنا بابر دے پر تھا گرو گرنتھ صاحب دے وچ آپ کی جنج لے کابلوں تایا جوری منگے دان وے لالو جیسی میں آوے خسم کی وانی تیسڑا کری گیان وے لالو. یہ سارے دا سارا گرو مہاراج سچے پاتشاہ جی نے گیان جڑا کیتا ہے نا اس سمے دا بابر دے ٹائم تے جڑا جبر ہو رہا سی. ٹھیک ہے نا. ٹھیک. اس واسطے جڑے مہاتما نے جا ست پرش نے وہ جو ویکھن وہ ویکھ کے نرنے کر کے دسن جھوٹ نہ بولن. ٹھیک ہے. دوسری گل گرو مہاراج جی نے سانو ایک سکھائی ہے دیکھ کے انڈٹھ کر دے. یہ ایک تیسرا دھیان ہے. جدوں تو سچ دیکھ کے سچ دسیا ہے بلا کہندا سچ آکھیاں پامبڑ مچدا جھوٹ آکھیاں کچھ بچدا جی میرا دونوں گلاں تو چکدا وہ تو دیکھ کے انڈٹھ کر دے. یہ تیسری دھارنا ہے. دیکھ کے انڈٹھ کرنے نال کی ہوئے گا کہ تو ایس پاسے تو تے اس پاسے دونوں پاسے تو ایک طرح دا وکھرا ہو جائے گا. ਦੇਖ ਕੇ ਦੱਸੇਗਾ ਤਾਂ ਵੀ ਕਈ ਵਾਰ ਮਰਨਾ ਕਰੋ, ਕਿਸੇ ਨੇ ਗੋਲੀ ਮਾਰ ਦਿੱਤੀ ਹੋਵੇ ਕਿਸੇ ਨੂੰ, ਤੇ ਤੁਸੀਂ ਪੁਲਿਸ ਆ ਜੇ ਇੱਥੇ ਵੀ ਕਿਸ ਤਰ੍ਹਾਂ ਮਰਿਆ, ਤਫਤੀਸ਼ ਕਰਨ, ਤੁਸੀਂ ਦੱਸ ਦਿਓ ਵੀ ਸਾਡੇ ਸਾਹਮਣੇ ਫਲਾਣੇ ਨੇ ਗੋਲੀ ਮਾਰੀ, ਉਹਨਾਂ ਤੁਹਾਨੂੰ ਪਹਿਲੇ ਫੜ ਲੈਣਾ ਵੀ ਇਹਨੂੰ ਫੜੋ, ਇਹਦੇ ਸਾਹਮਣੇ ਮਾਰੀ ਹੈ, ਇਹ ਚਸ਼ਮਦੀਦ ਗਵਾਹ ਵਾ, ਔਰ ਇਹਨੂੰ ਨਾਲ ਰੱਖੋ, ਵਿਚਾਰਾ ਸਾਰੇ ਕੇਸ ਦੇ ਵਿੱਚ ਨਾਲ ਰਗੜਿਆ ਜਾਓ, ਪੰਗਾ ਫਸਦਾ ਹੈ ਫਾਇਦੇ ਕਰ, ਠੀਕ ਹੈ ਨਾ। ਠੀਕ, ਇਸ ਪ੍ਰਕਾਰ ਦੇ ਨਾਲ ਇਹ ਕਿ ਸੱਚ ਬੋਲਣ ਦੇ ਨਾਲ ਉਹ ਤੀਸਰਾ ਬੰਦਾ ਗਿਆ। ਕੁਦਰਤੀ ਕੀ ਹੋਇਆ ਵੀ ਮੈਂ ਟਾਂਗੇ ਚ ਬੈਠਾ ਸੀ, ਪਗਵਾੜੇ ਦੀ ਗੱਲ ਹੈ, ਤੇ ਮੇਰੇ ਨਾਲ ਸਵਾਰੀਆਂ ਬੈਠੀਆਂ ਸੀ, ਉਧਰੋਂ ਇੱਕ ਟਰੱਕ ਆਇਆ, ਟਰੱਕ ਆਇਆ ਤੇ ਉਹ ਟਰੱਕ ਵਾਲੇ ਨੇ ਮਤਲਬ ਆਪਣੀ ਗੱਡੀ ਰਾਈਟ ਸੀਗੀ, ਟਾਂਗੇ ਵਾਲੇ ਨੇ ਗਲਤੀ ਕੀਤੀ, ਉਹਨੇ ਬਿਨਾਂ ਹੱਥ ਤੋਂ ਟਾਂਗਾ ਮੋੜਤਾ, ਉਹ ਸਾਡਾ ਟਾਂਗਾ ਗਿਆ ਕਿਤੇ, ਘੋੜੀ ਕਿਤੇ ਗਈ, ਮੈਂ ਕਿਤੇ, ਬੀਬੀਆਂ ਸਭ ਕੁਝ ਇਧਰ ਕੁਧਰ ਖਿੰਡ ਪੰਡ ਗਏ ਜੀ, ਸਭ ਨੂੰ ਸੱਟਾਂ ਲੱਗ ਗਈਆਂ। ਅੱਛਾ, ਮੈਨੂੰ ਮਾੜੀ ਜੀ ਝਰੀਟ ਆਈ ਮੇਰੇ ਪਿਛਲੇ ਬੰਨੇ, ਤੇ ਮੈਨੂੰ ਹੋਸ਼ ਸੀ, ਮੈਂ ਉੱਠਿਆ ਤੇ ਬੀਬੀਆਂ ਵਿਚਾਰੀਆਂ ਬੇਹੋਸ਼ ਟੇਡੀਆਂ ਮੇਡੀਆਂ ਪਈਆਂ, ਟਾਂਗਿਆਂ ਨੇ ਲੱਤਾਂ ਲੱਤਾਂ ਟੁੱਟ ਗਈਆਂ, ਘੋੜੀ ਵੀ ਗਈ, ਉਹ ਜਿਹੜਾ ਚਰਖਾ ਚੁਰਖਾ ਸੀ ਉਹ ਟੁੱਟ ਗਿਆ ਸਾਰਾ, ਉਹ ਗੱਡੀ ਜਿਹੜੀ ਸੀ ਉਹ ਬਚਾ ਬਚੂ ਕੇ ਕੱਢ ਕੇ ਲੈ ਗਿਆ, ਤੇ ਮਗਰ ਪੁਲਿਸ ਵਾਲੇ ਗਏ ਗੱਡੀ ਨੂੰ ਫੜ ਲਿਆ, ਤੇ ਜਦੋਂ ਉਹਨਾਂ ਨੇ ਮੈਨੂੰ ਠੀਕ ਠਾਕ ਦੇਖਿਆ ਤਾਂ ਕਹਿੰਦੇ ਬਾਬਾ ਜੀ ਸੱਚ ਦੱਸੋ ਵੀ ਇਹ ਕੀ ਹੋਇਆ। ਮੈਂ ਕਿਹਾ ਵੀ ਤੁਸੀਂ ਸੱਚ ਕਹਿ ਰਹੇ ਹੋ, ਜੇ ਸੱਚ ਕਹਿ ਰਹੇ ਹੋ ਤਾਂ ਮੈਂ ਸੱਚ ਦੱਸ ਦਿੰਦਾ, ਇਹ ਟਾਂਗੇ ਵਾਲੇ ਦਾ ਦੋਸ਼ ਹੈ ਜਿਹਦੇ ਚ ਅਸੀਂ ਬੈਠੇ ਸੀ, ਟਰੱਕ ਵਾਲੇ ਦਾ ਕੋਈ ਦੋਸ਼ ਨੀ ਜਿਹਨੂੰ ਤੁਸੀਂ ਕੁੱਟ ਦਿੱਤਾ। ਉਹ ਜਦੋਂ ਬੀਬੀਆਂ ਨੂੰ ਹੋਸ਼ ਆਈ, ਉਹਨਾਂ ਟਾਂਗੇ ਵਾਲੇ ਨੇ ਉਹਨੂੰ ਆਪਣਾ ਟਰੱਕ ਵਾਲੇ ਨੂੰ ਹੋਰ ਕੁੱਟ ਦਿੱਤਾ, ਬੀਬੀਆਂ ਨੇ ਕਿਹਾ ਵੀ ਇਹਨੇ ਟਰੱਕ ਸਾਡੇ ਚ ਮਾਰਿਆ। ਮੈਂ ਪੁਲਿਸ ਵਾਲੇ ਨੇ ਕਿਹਾ, ਮੈਂ ਕਿਹਾ ਵੀ ਗੱਲ ਇਸ ਤਰ੍ਹਾਂ ਕਰੂ ਕਿ ਜੇ ਤਾਂ ਸੱਚ ਕਹਿੰਦੇ ਹੋ ਤੇ ਸਾਡੇ ਟਾਂਗੇ ਵਾਲੇ ਦਾ ਦੋਸ਼ ਹੈ, ਕਿਉਂਕਿ ਜੀ ਟੀ ਰੋਡ ਸੀ ਇਹਨੇ ਹੱਥ ਨੀ ਦਿੱਤਾ, ਉਹ ਆਪਣੀ 70-80-90 ਦੀ ਸਪੀਡ ਤੇ ਰਾਈਟ ਆ ਰਿਹਾ ਸੀ, ਇਹਦੀ ਗਲਤੀ ਹੈ, ਤਾਂ ਕਰਕੇ ਸਾਨੂੰ ਸੱਟਾਂ ਲੱਗੀਆਂ ਨੇ, ਇਹਦੀਆਂ ਲੱਤਾਂ ਜਾਇਜ਼ ਹੀ ਟੁੱਟੀਆਂ ਵੈਸੇ, ਕਿਉਂਕਿ ਇਹਨੇ ਹੱਥ ਨੀ ਦਿੱਤਾ, ਸਹੁਰੇ ਨੇ ਵੇਖਿਆ ਨੀ ਜੀ ਟੀ ਰੋਡ ਆ, ਫਿਰ ਟਾਂਗਾ ਲੈ ਕੇ ਜਾ ਰਹੇ, ਕੋਈ ਕਰਦਾ ਤੇ ਕੰਮ ਨੀ ਤੇਰੇ। ਉਹ ਕਹਿਣ ਲੱਗੇ ਬਾਬਾ ਜੀ ਤੁਸੀਂ ਇਸੇ ਟਾਂਗੇ ਵਿੱਚ ਬੈਠੇ, ਤੁਸੀਂ ਸਿੱਧਾ ਕਹੋ ਤਾਂ ਟਰੱਕ ਵਾਲੇ ਦਾ ਜੋਸ਼ ਹੈ। ਮੈਂ ਕਿਹਾ ਵੀ ਇਹ ਤਾਂ ਤੁਸੀਂ ਪੁੱਛਿਆ ਸੱਚ ਕੀ ਹੈ, ਤੇ ਮੈਂ ਤੁਹਾਨੂੰ ਸੱਚ ਦੱਸ ਦਿੱਤਾ, ਤੇ ਬਾਕੀ ਹੈ ਕਿ ਇਹਦੇ ਵਿੱਚ ਮੈਂ ਅਗਵਾਈ ਗੁਈ ਕੋਈ ਨੀ ਜੇ ਦੇਣੀ, ਥਾਣੇ ਜਾ ਕੇ ਮੈਂ ਕੱਲ ਹੇਮਕੁੰਡ ਸਾਹਿਬ ਜਾਣਾ, ਮੇਰਾ ਕਿਹੜਾ ਚੱਕਰ, ਮਾਈਆਂ ਜਿਹੜੀ ਲੈ ਜਾਓ ਚੁੱਕ, ਮੈਂ ਠੀਕ ਠਾਕ, ਕਿਉਂਕਿ ਮੈਨੂੰ ਤੁਸੀਂ ਥਾਣੇ ਜਾ ਕੇ ਕਹਿੰਦੇ ਉਗਾਈ ਦਿਓ। ਮੈਂ ਕਿਹਾ ਮੈਂ ਉਗਾਈ ਕੋਈ ਕੋਈ ਨੀ, ਜੇ ਮੈਂ ਦਿੱਤੀ ਤੇ ਉਹੀ ਕਹਿਣਾ ਵੀ ਟਰੱਕ ਵਾਲੇ ਦਾ ਦੋਸ਼ ਕੋਈ ਨੀ, ਇਹ ਵਿਚਾਰੇ ਗਰੀਬ ਨੂੰ ਛੱਡ ਦਿਓ, ਟਾਂਗੇ ਵਾਲੇ ਨੂੰ ਫੜੋ, ਇਹਦਾ ਉੱਪਰਲਾ ਧੜ ਫੜੋ, ਸਹੁਰੇ ਦੀਆਂ ਲੱਤਾਂ ਤੇ ਗਈਆਂ, ਸਹੁਰੇ ਨੇ ਹੱਥ ਨੀ ਦਿੱਤਾ ਦੋਸ਼ ਦੇਦਾ। ਮਤਲਬ ਇਸ ਤਰ੍ਹਾਂ ਆ ਕੇ ਜੋ ਅਸੀਂ ਦੇਖ ਲਈਏ ਤੇ ਉਹ ਅਸੀਂ ਦੱਸ ਦਈਏ, ਉਹ ਵੀ ਠੀਕ ਹੈ, ਦੇਖ ਕੇ ਅੰਡਿੱਠ ਕਰ ਦੇਣਾ ਵੀ ਪਰਮਾਤਮਾ ਦਾ ਹੀ ਕੰਮ। ਚਲੋ,
ਸੋ ਭਲੀ ਪ੍ਰਕਾਰ ਇਸ ਚਾਰ ਪ੍ਰਕਾਰ ਕੀ ਅਵਿਦਿਆ ਕੋ ਤਿਆਗ, ਪੁਰਭੋਗ ਚਾਰ ਪ੍ਰਕਾਰ ਕੀ ਅਵਿਦਿਆ ਸੇ ਬਿਨ ਆਤਮਾ ਨਿੱਤਯ ਸ਼ੁਚੀ ਸੁਖ ਰੂਪ ਵਸਤੂ ਹੈ, ਸੋਈ ਤੁਮਹਾਰਾ ਸਵਰੂਪ ਹੈ, ਜਿਸਕੋ ਤੂੰ ਅਹੰਕਾਰ ਰੂਪ ਕਰਕੇ ਜਾਣ, ਜਿਸਕੋ ਤੂੰ ਅਹਮ ਰੂਪ ਕਰਕੇ ਜਾਣ, ਦੇਹ ਆਦਿ ਸੰਗਾਤ ਮੈਂ ਅਹਮ ਮਤ ਮਾਨ, ਯਹੀ ਵੈਰਾਗਯ ਹੈ, ਜੈਸੇ ਕੀੜੀ ਫਿਰਤੀ ਕੋ ਮਿਸ਼ਰੀ ਕਾ ਡਲਾ ਮਿਲ ਜਾਵੇ ਤੋ ਕਟੂ ਪਦਾਰਥ ਤਿਸ ਸੇ ਯਤਨ ਬਿਨਾ ਹੀ ਆਪ ਹੀ ਛੂਟ ਜਾਤਾ ਹੈ।
ਮਤਲਬ ਸ਼ਾਮ ਨੂੰ ਠੇਕੇ ਜਾਣ ਵਾਲਾ ਟਾਈਮ ਹੋਵੇ ਨਾ, ਉਦੋਂ ਆਪਾਂ ਗੁਟਕਾ ਫੜ ਕੇ ਰਹਿਰਾ ਸਾਹਿਬ ਕਰਨ ਲੱਗ ਜਾਈਏ ਨਾ, ਤਾਂ ਟਾਈਮ ਲੰਘ ਹੀ ਜਾਂਦਾ, ਠੀਕ ਹੈ ਨਾ। ਮਤਲਬ ਮਿਸ਼ਰੀ ਦੀ ਟਲੀ ਜੋ ਮਿਲ ਗਈ ਤੇ ਉਹ ਆਪਣੇ ਆਪ ਕਟੂ ਪਦਾਰਥ ਖਤਮ ਹੋ ਗਿਆ, ਲੋਕ ਕਹਿੰਦੇ ਸ਼ਾਮ ਨੂੰ ਗੁਟਗੁਤੀਆਂ ਜੀ ਆਉਂਦੀਆਂ, ਉਦੋਂ ਤੁਸੀਂ ਕੋਈ ਨਾ ਕੋਈ ਗੁਟਕਾ ਲੈ ਕੇ ਰੱਬ ਰੱਬ ਕਰੋ, ਆਪੇ ਠੇਕੇ ਦਾ ਟਾਈਮ ਲੰਘ ਜਾਂਦਾ, ਸ਼ਾਮਾਂ ਨੂੰ ਜਿਆਦਾਤਰ ਹੁੰਦਾ, ਥੱਕਿਆ ਟੁੱਟਾ ਬੰਦਾ ਥਕਾਵਟ ਦੂਰ ਕਰਨਾ ਚਾਹੁੰਦਾ, ਠੀਕ ਹੈ ਨਾ।
ਚਾਹੇ ਸੁਖ ਰੂਪ ਆਤਮਾ ਕੋ ਜਬ ਤੂੰ ਨੇ ਆਪਣਾ ਆਪ,
ਇਹਨਾਂ ਨੇ ਬਹੁਤ ਇਹਨੀ ਕਥਾ ਸੁਣੀ ਹੈ ਤੇ ਉਹਨਾਂ ਦਾ ਭਲਾ ਹੋ ਗਿਆ, ਕਿਉਂ ਪਰਮਜੀਤ ਦੇ ਚਲੋ ਜੀ।
ਤੈਸੇ ਸੁਖ ਰੂਪ ਆਤਮਾ ਕੋ ਜਬ ਤੂੰ ਨੇ ਆਪਣਾ ਆਪ ਜਾਣਾ, ਤੋ ਦੁੱਖ ਰੂਪ ਪ੍ਰਪੰਚ ਬਲਾਤਕਾਰ ਸੇ ਛੂਟ ਜਾਵੇਗਾ, ਕਿਉਂਕਿ ਸੁਖ ਮੈਂ ਹੀ ਸਭ ਕੀ ਪ੍ਰਵਿਰਤੀ ਹੋਤੀ ਹੈ, ਦੁੱਖ ਮੈਂ ਨਹੀਂ, ਔਰ ਸੁਖ ਰੂਪ ਆਤਮਾ ਹੀ ਹੈ, ਅਨਯ ਨਹੀਂ, ਯਹੀ ਸਰਵ ਸ਼ਾਸਤਰੋਂ ਕਾ ਸਿਧਾਂਤ ਹੈ। ਹੇ ਸ਼ਾਸਤਰ, ਹੇ ਮੈਤਰੇ,
ਉਹਨੇ ਪ੍ਰਸ਼ਨ ਕੀਤਾ ਸੀਗਾ ਵੀ ਦੁੱਖ ਵਿਸ਼ੇ ਦੋਸ਼ ਦ੍ਰਿਸ਼ਟੀ ਕਿਵੇਂ ਤੱਕੀ ਜਾਏ, ਤੇ ਉਹਨਾਂ ਨੇ ਕਹਿ ਦਿੱਤਾ ਆਤਮਾ ਸੁਖ ਸਰੂਪ ਹੈ, ਸੁਖ ਸਰੂਪ ਵਿੱਚ ਆਪਣੀ ਰਤੀ ਕਰ ਲੈ, ਦੁੱਖ ਸਰੂਪ ਜਿਹੜਾ ਆਪਣੇ ਆਪ ਚੱਲਿਆ ਠੀਕ ਹੈ ਨਾ ਠੀਕ ਆਤਮਾ ਤੋਂ ਬਿਨਾਂ ਸੁੱਖ ਹੋਰ ਕਿਤੇ ਹੈ ਨੀ ਪਰਮਾਤਮਾ ਤੋਂ ਬਿਨਾਂ ਸੁੱਖ ਹੋਰ ਕਿਤੇ ਵੀ ਨਹੀਂ ਹੈਗਾ ਜੇ ਉਹਨੂੰ ਭੁੱਲ ਜਾਂਦੇ ਹਾਂ ਤੇ ਵਿਆਪਨ ਸਭੇ ਸਾਰੇ ਰੋਗ ਵਿਆਪਦੇ ਜਦ ਅਸੀਂ ਉਸ ਨੂੰ ਯਾਦ ਕਰਦੇ ਹਾਂ ਤੇ ਸਾਡੇ ਸਾਰੇ ਰੋਗ ਖਤਮ ਹੋ ਜਾਂਦੇ ਨੇ ਤੇ ਸੁੱਖ ਆ ਜਾਂਦੇ ਇਸ ਕਰਕੇ ਆਤਮਾ ਵਿਸ਼ੇ ਰਤੀ ਰੱਖੀ
ਹੇ ਮੈਤਰੀ ਸ਼ਾਸਤਰ ਪੜ੍ਹਦਾ ਹੈ ਔਰ ਆਪਣੇ ਸਰੂਪ ਕੋ ਨਹੀਂ ਜਾਣਤਾ ਤੋ ਪੜ੍ਹਨਾ ਨਿਸ਼ਫਲ ਹੈ ਔਰ ਜਾਣੇ ਪਿੱਛੇ ਵੀ ਪੜ੍ਹਨਾ ਨਿਸ਼ਫਲ ਹੈ
ਜਾਣੇ
ਪਿੱਛੇ ਵੀ ਪੜ੍ਹਨਾ ਨਿਸ਼ਫਲ ਹੈ ਹੇ ਮੈਤਰੀ
ਨਾ ਜਾਣਨੇ ਤੋਂ ਪਿੱਛੇ ਇਹੀ ਹੈ ਨਾ
ਔਰ ਜਾਣੇ ਪਿੱਛੇ ਵੀ
ਅੱਛਾ ਠੀਕ ਹੈ ਜਦੋਂ ਸਾਨੂੰ ਅਨੁਭੂਤੀ ਹੋ ਗਈ ਆਤਮਕ ਸਥਿਤੀ ਹੋ ਗਈ ਬਾਅਦ ਵਿਚ ਵੀ ਪੜ੍ਹਨਾ
ਨਿਸ਼ਫਲ
ਕੋਈ ਖਾਸ ਕਿਉਂਕਿ ਜਿਵੇਂ ਆਪਾਂ ਉੜਾ ਏੜਾ ਪੜ੍ਹਿਆ ਵਾ ਨਾ ਉਹ ਕਾਹਦੇ ਕਰਕੇ ਪੜ੍ਹਿਆ ਪੜ੍ਹਾਈ ਸਾਨੂੰ ਸਮਝ ਆਵੇ ਜਦੋਂ ਸਾਨੂੰ ਆ ਗਈ ਤੇ ਮੁੜ ਕੇ ਸਾਨੂੰ ਇਹ ਨੀ ਵੀ ਏ ਬੀ ਸੀ ਉੜਾ ਪੜਾ ਪੜ੍ਹਨ ਦੀ ਲੋੜ ਨੀ
ਜੈਸੇ ਕੋਈ ਪੁਰਸ਼ ਪਰਾਲ ਸੇ ਧਾਨ ਨਹੀਂ ਨਿਕਾਸਤਾ ਪੁਨਃ ਪੁਨਃ ਪਰਾਲ ਕੂਟਦਾ ਹੈ ਮਿਥਿਆ ਪਰਿਸ਼ਰਮ ਹੈ
ਮਤਲਬ ਜਿਹੜੀ ਪਰਾਲੀ ਹੁੰਦੀ ਹੈ ਉਹਨੂੰ ਘੜੀ ਮੁੜੀ ਕੁੱਟੀ ਚੱਲੀਏ ਜਿਹੜੇ ਚੌਲ ਨਿਕਲ ਗਏ ਉਹਨੂੰ ਪਰਾਲੀ ਨੂੰ ਘੜੀ ਮੁੜੀ ਕੁੱਟ ਕੁੱਟ ਕੇ ਤਾਂ ਦੰਬਾਈ ਬਣਾਉਣਾ ਪੈਦਾ ਕਿ ਉਹਦੇ ਵਿੱਚੋਂ ਕੱਖ ਨਿਕਲਣਾ ਤਿਆ ਨਹੀਂ ਨਿਕਲਿਆ ਇੱਕ ਵਾਰੀ ਜਿਹੜਾ ਨਿਕਲਣਾ ਝਾੜ ਝਾੜ ਲਿਆ ਜਦੋਂ ਉਹਦੇ ਚ ਧਾਨ ਨਿਕਲਿਆ ਬਾਕੀ ਪਰਾਲੀ ਹੈਗੀ ਬਸ ਉਹਨੂੰ ਕੁੱਟੀ ਜਾਓਗੇ ਤੇ ਕੀ ਫਾਇਦਾ ਹੋਏਗਾ ਸ਼ਾਸਤਰ ਨੂੰ ਮੁੜ ਕੇ ਬਾਅਦ ਚ ਕੁੱਟੀ ਚੱਲੋਗੇ ਪੜੀ ਚੱਲੋਗੇ ਕੀਰਤਕ ਤੇ ਕੀ ਫਾਇਦਾ ਹੋਏਗਾ ਹਾਂ ਉਸ ਤਰ੍ਹਾਂ ਇਹ ਹੈ ਕਿ ਤੁਸੀਂ ਮਤਲਬ ਜੇ ਪੜ੍ਹਦੇ ਵੀ ਹੋ ਨਾ ਉਹਦਾ ਲਾਭ ਅਲਾਭ ਛੱਡ ਕੇ ਪੜੋ ਲਾਭ ਤੇ ਅਲਾਭ ਛੱਡ ਕੇ ਪੜੋ ਵੈਸੇ ਅਸੀਂ ਗੁਰਬਾਣੀ ਪੜ੍ਹਦੇ ਹਾਂ ਠੀਕ ਹੈ ਲਾਭ ਅਲਾਭ ਛੱਡ ਕੇ ਪੜੋ ਨਾ ਸਾਨੂੰ ਇਹਦੇ ਵਿੱਚ ਲਾਭ ਤੇ ਨਾ ਅਲਾਭ ਅਸੀਂ ਸਿਰਫ ਇਹ ਵੀ ਆਪਣੇ ਆਨੰਦ ਸਰੂਪ ਵਿੱਚ ਉਸ ਵਾਰਤਾ ਨੂੰ ਅਸੀਂ ਬਾਰ ਬਾਰ ਚਿੰਤਨ ਕਰ ਰਹੇ ਹਾਂ ਠੀਕ ਹੈ ਨਾ ਠੀਕ ਇਸ ਵਾਸਤੇ ਹੈ ਕਿ ਜੇ ਗੁਰਬਾਣੀ ਅਸੀਂ ਪੜ੍ਹਦੇ ਵੀ ਹਾਂ ਨਾ ਉਹ ਇਸੇ ਢੰਗ ਦੇ ਨਾਲ ਪੜ੍ਹੀਏ ਜਿਨ੍ਹਾਂ ਨੂੰ ਨਿਸ਼ਚੇ ਹੈ ਤੇ ਜਿਨ੍ਹਾਂ ਨੂੰ ਅਜੇ ਨਹੀਂ ਉਹਨਾਂ ਨੂੰ ਗੁਰਬਾਣੀ ਇੰਨੀ ਬਹੁਤ ਗਿਆਨ ਧਿਆਨ ਨਾਲ ਪੜ੍ਹਨੀ ਚਾਹੀਦੀ ਹੈ ਤਾਂ ਕਿ ਉਹ ਪਦਾਰਥ ਜਿਹੜੇ ਨੇ ਸਾਨੂੰ ਪ੍ਰਾਪਤ ਹੋਣ ਜੋ ਉਸ ਬਾਣੀ ਦੇ ਵਿੱਚ ਧਰੇ ਹੋਏ ਨੇ ਤਾਂ ਮਤਲਬ ਜਿਹੜੀ ਸ਼ੁਭ ਭਾਵਨਾ ਹੈ ਜਾਂ ਚੰਗੇ ਪਦਾਰਥ ਨੇ ਜਿਹੜੇ ਚੰਗੇ ਬੁੱਧੀ ਦੀ ਤਾਮੀਰ ਕਰਨਗੇ ਉਹ ਗ੍ਰਹਿਣ ਕਰਨੇ ਨੇ ਬਾਕੀ ਦਾ ਅਸੀਂ ਛੱਡ ਦੇਣੇ ਆਸੁਰੀ ਸੰਪਦਾ ਜਿਹੜੀ ਖਤਮ ਕਰ ਦੇਣੀ ਹੈ ਦੈਵੀ ਸੰਪਦਾ ਇਕੱਤਰ ਕਰ ਲੈਣੀ ਤੇ ਜਿਹੜੇ ਗਿਆਨ ਸਰੂਪ ਨੇ ਉਹ ਪੜ੍ਹਨ ਵੀ ਤਾਂ ਵੀ ਠੀਕ ਹੈ ਨਾਮ ਪੜ੍ਹਨ ਤੋਂ ਤਾਂ ਵੀ ਠੀਕ ਉਹਨਾਂ ਨੂੰ ਕਹੀਏ ਜੇ ਲਾਭ ਕੋਈ ਇਹ ਪੜ੍ਹਦੇ ਨੇ ਲਾਭ ਤੇ ਨੇ ਬਿਲਕੁਲ ਜਾਇਜ਼ ਗੱਲ ਬਾਬਾ ਬੁੱਢਾ ਜੀ ਨੇ ਵੀ ਆਖਿਆ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਵੀ ਮਹਾਰਾਜ ਜੀ ਮੈਂ ਹੁਣ ਬਿਰਧ ਹੋ ਗਿਆ ਨਿਤਨੇ ਵਗੈਰਾ ਮੇਰੇ ਤੋਂ ਹੁੰਦਾ ਨੀ ਉਹ ਕਹਿੰਦੇ ਤੁਹਾਡੇ ਕੋਈ ਕਰਨਾ ਜ਼ਰੂਰੀ ਨੀਗਾ ਤੁਸੀਂ ਤੇ ਬ੍ਰਹਮ ਸਰੂਪ ਹੋ ਪਰ ਇਹ ਵੀ ਸਿਰਫ ਆਉਣ ਵਾਲੀਆਂ ਪੀੜੀਆਂ ਨੂੰ ਸਿੱਖਿਆ ਦੇਣ ਵਾਸਤੇ ਤੁਸੀਂ ਜ਼ਰੂਰੀ ਕਰੋ ਹੁਣ ਟੀਚਰ ਜਿਹੜਾ ਹੈ ਉੜਾ ਜਿਹੜਾ ਲਿਖਦਾ ਹੈ ਜਾਂ ABC ਲਿਖਦਾ ਹੈ ਤੇ ਕੋਈ ਉਹ ਉਸ ਨੂੰ ਕੋਈ ਯਾਦ ਨਹੀਂ ਕਰਦਾ ਜਾਂ ਉਹਦੇ ਵਿੱਚ ਰਤੀ ਨਹੀਂ ਰੱਖਦਾ ਸਿਰਫ ਸਿਖਾਉਣ ਵਾਸਤੇ ਹੀ ਕਰਦਾ ਠੀਕ ਹੈ ਨਾ ਠੀਕ ਇਸੇ ਪ੍ਰਕਾਰ ਦੇ ਨਾਲ ਜੇ ਕੋਈ ਮਹਾਂਪੁਰਸ਼ ਕਥਾ ਵੀ ਕਰਦਾ ਹੈ ਜਾਂ ਕੋਈ ਆਤਮ ਗਿਆਨੀ ਜਦੋਂ ਆਪਣਾ ਕਿਸੇ ਸੱਤ ਦੀ ਵਿਵੇਕ ਵਿਚਾਰ ਵੀ ਕਰਦਾ ਹੈ ਕਿਸੇ ਨੂੰ ਤਾੜਨਾ ਵੀ ਕਰਦਾ ਹੈ ਦੋਸ਼ ਦ੍ਰਿਸ਼ਟੀ ਰੱਖ ਕੇ ਨਹੀਂ ਕਰਦਾ ਇੱਥੇ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੇ ਜੰਗ ਯੁੱਧ ਵੀ ਕੀਤੇ ਨੇ ਦੋਸ਼ ਦ੍ਰਿਸ਼ਟੀ ਰੱਖ ਕੇ ਜੰਗ ਯੁੱਧ ਨਹੀਂ ਕੀਤੇ ਗੁਰੂ ਮਹਾਰਾਜ ਉਹ ਸਮਿਅਕ ਦ੍ਰਿਸ਼ਟੀ ਸੀ ਉਹਨਾਂ ਦੀ ਕ੍ਰਿਸ਼ਨ ਭਗਵਾਨ ਜੀ ਨੇ ਮਹਾਂਭਾਰਤ ਦਾ ਯੁੱਧ ਜਿਹੜਾ ਸੀ ਪਾਂਡਵਾਂ ਦੇ ਨਾਲ ਰਲ ਕੇ ਕੀਤਾ ਹੈ ਦੋਸ਼ ਦ੍ਰਿਸ਼ਟੀ ਰੱਖ ਕੇ ਨਹੀਂ ਕੀਤਾ ਹਾਂ ਜਿਸ ਵੇਲੇ ਮੰਨਣਾ ਕਰੋ ਅਸੀਂ ਰੋਟੀ ਪਕਾ ਰਹੇ ਹਾਂ ਰੋਟੀ ਪਕਾਉਣ ਲੱਗਿਆ ਥੱਲੇ ਸੇਕ ਕਰੀਦਾ ਕਿ ਨਹੀਂ ਠੰਡੇ ਤਵੇ ਤੇ ਰੋਟੀ ਨਹੀਂ ਪੱਕਦੀ ਕਦੇ ਤੱਤੇ ਤਵੇ ਤੇ ਰੋਟੀ ਪੱਕਦੀ ਆ ਰੋਟੀ ਵੇਖ ਵੇਖ ਕੇ ਥੱਲੀ ਚਲੋ ਕੀ ਹੋਏਗਾ ਰੋਟੀ ਪੱਕ ਗਈ ਕੰਮ ਬਣ ਗਿਆ ਜੇ ਅਸੀਂ ਕਹੀਏ ਨਹੀਂ ਰੋਟੀ ਨੂੰ ਦਰਦ ਹੁੰਦੀ ਹੋਏਗੀ ਤੇ ਆਪਾਂ ਅੱਗ ਨਾ ਬਾਲੀਏ ਤਵਾ ਲਾਲ ਨਾ ਹੋਵੇ ਤੇ ਫਿਰ ਰੋਟੀ ਪੱਕੇਗੀ ਨਹੀਂ ਕਾਰਜ ਰਾਸ ਨਹੀਂ ਹੋਏਗੀ ਇਸੇ ਤਰ੍ਹਾਂ ਸਾਡਾ ਪਰਿਵਾਰ ਹੈ ਜਿਵੇਂ ਬੱਚਿਆਂ ਨੂੰ ਅਸੀਂ ਨਹੀਂ ਤਾੜਾਂਗੇ ਤੇ ਉਹ ਸਹੀ ਟਿਕਾਣੇ ਤੇ ਨਹੀਂ ਆਉਣਗੇ ਇਸ ਪ੍ਰਕਾਰ ਨਾਲ ਦੋਸ਼ ਦ੍ਰਿਸ਼ਟੀ ਨਹੀਂ ਮਾਂ ਪਿਓ ਬੱਚੇ ਦਾ ਦੁਸ਼ਮਣ ਨਹੀਂ ਦੁਸ਼ਮਣ ਨਹੀਂ ਗਾ ਸਿਰਫ ਉਹਨਾਂ ਨੂੰ ਰਾਈਟ ਕਰਨ ਵਾਸਤੇ ਉਹਨਾਂ ਨੂੰ ਆਪਣਾ ਥੋੜਾ ਬਹੁਤਾ ਡਾਂਟਦਾ ਹੈ ਥੱਪੜਦਾ ਹੈ ਸੇਕ ਦਿੰਦਾ ਹੈ ਬਾਕੀ ਹੈ ਕਿ ਉਹ ਪਕਾਉਣ ਵਾਸਤੇ ਜਿਵੇਂ ਕਿ ਅਸੀਂ ਰੋਟੀ ਨੂੰ ਪਕਾਉਣ ਵਾਸਤੇ ਥੋੜਾ ਥੱਲੇ ਚੁੱਲ੍ਹੇ ਤੇ ਬਾਲਣ ਡਾਈਦਾ ਤਵਾ ਲਾਲ ਕਰਨ ਵਾਸਤੇ ਗਰਮ ਕਰਨ ਵਾਸਤੇ ਠੀਕ ਹੈ ਦੋਸ਼ ਦ੍ਰਿਸ਼ਟੀ ਨਹੀਂ ਹੁੰਦੀ ਸਾਡੇ ਅੰਦਰ ਕੋਈ ਦੁਸ਼ਮਣੀ ਥੋੜੀ ਆ ਵੀ ਰੋਟੀ ਨੂੰ ਅੱਜ ਚੰਗੀ ਤਰ੍ਹਾਂ ਮਜ਼ਾ ਦੇਣਾ ਚੰਗੀ ਤਰ੍ਹਾਂ ਤਵੇ ਤੇ ਤਪਾਉਣਾ ਵਾ ਨਾ ਉਹ ਤੇ ਅਸੀਂ ਤਵਾ ਉਨਾ ਕੁ ਲਾਲ ਕਰੀਦਾ ਜਿੰਨੇ ਕੁ ਨਾਲ ਉਹ ਠੀਕ ਬੈਠੇ। ਇਸੇ ਪ੍ਰਕਾਰ ਦੇ ਨਾਲ ਸੰਸਾਰ ਦੇ ਵਿੱਚ ਸਾਡੀ ਦੋਸ਼ ਦ੍ਰਿਸ਼ਟੀ ਨਹੀਂ ਹੋਣੀ ਚਾਹੀਦੀ। ਕਾਰਜ ਰਾਸ਼ਟ ਵਾਸਤੇ ਜੇ ਥੋੜਾ ਬਹੁਤਾ ਸਾਡਾ ਇਸ ਤਰ੍ਹਾਂ ਹੁੰਦਾ ਵੀ ਹੈ ਤੇ ਤਾਂ ਵੀ ਕੋਈ ਗੱਲ ਨਹੀਂ। ਇਸ ਕਰਕੇ ਕੀ ਪ੍ਰਸੰਗ ਕਹਿ ਰਹੇ ਨੇ,
ਜੈਸੇ ਕੋਈ ਪੁਰਸ਼ ਪਰਾਲ ਸੇ ਦਾਨ ਨਹੀਂ ਨਿਕਾਸਤਾ।
ਹਾਂ, ਮਤਲਬ ਹੈ ਕਿ ਜਿਵੇਂ ਪਰਾਲ ਜਿਹੜੀ ਪਰਾਲੀ ਹੈਗੀ ਉਹਨੂੰ ਤੁਸੀਂ ਕੁੱਟੀ ਚਲੋ, ਉਹਦੇ ਵਿੱਚੋਂ ਧਾਨ ਨਹੀਂ ਨਿਕਲਣਾ, ਉਹ ਜਿਹੜਾ ਹੈਗਾ ਸੀ ਨਿਕਲ ਗਿਆ। ਅਸੀਂ ਹੁਣ ਮਤਲਬ ਰੋਟੀਆਂ ਬਣਾ ਕੇ ਤੇ ਬਾਅਦ ਚ ਤਵੇ ਨੂੰ ਕੁੱਟੀ ਚੱਲੀ ਵੀ ਤੂੰ ਰੋਟੀਆਂ ਕਿਉਂ ਇਸ ਤਰ੍ਹਾਂ ਕਰ ਦਿੱਤੀਆਂ ਨੇ, ਉਹਦਾ ਕੋਈ ਲਾਭ ਨਹੀਂ। ਉੱਥੇ ਕਾਰਜ ਹੋਣਾ ਸੀ, ਉਹਦੇ ਤੋਂ ਹੋ ਗਿਆ, ਸਾਨੂੰ ਚਾਹੀਦਾ ਸੀ। ਅਸੀਂ ਝੋਨਾ ਤਾਂ ਝਾੜਿਆ ਸੀ ਵੀ ਸਾਨੂੰ ਉਹਦੇ ਤੋਂ ਅਗਲੇ ਬੰਨੇ ਚਾਵਲ ਚਾਹੀਦੇ ਸੀ, ਨਹੀਂ ਤੇ ਇਸ ਤਰ੍ਹਾਂ ਮਾਰਨ ਦੀ ਕੀ ਲੋੜ ਸੀ। ਅਸੀਂ ਕਿਹਾ ਤੁਸੀਂ ਹੁਣ ਦੋ ਚਾਰ ਵਾਰੀ ਮਾਰ ਦਿੱਤਾ, ਹੁਣ ਸਾਰਾ ਦਿਨ ਫੇਰ ਮਾਰੋ, ਕੁਛ ਵਿੱਚੋਂ ਨਿਕਲੇ ਕੁਛ ਨਹੀਂ ਨਿਕਲੇਗਾ। ਸਿਰਫ ਉਹਨੂੰ ਇਸ ਕਰਕੇ ਮਾਰਿਆ ਸੀ ਕਿ ਉਹਦੇ ਵਿੱਚ ਜਿਹੜੇ ਜਿਹੜੇ ਚਾਵਲ ਸੀ ਉਹ ਨਿਕਲ ਆਏ, ਬਾਕੀ ਜਿਹੜਾ ਹੈਗਾ ਸੀ ਪਰਾਲੀ ਵੱਖਰੀ ਜੀ ਵੱਖਰੀ ਰਹਿ ਗਈ। ਇਸ ਕਰਕੇ ਉਹਨੂੰ ਕੁੱਟਣ ਦਾ ਕੋਈ ਵੀ ਲਾਭ ਨਹੀਂ। ਮਤਲਬ ਕਿ ਗਿਆਨਵਾਨ ਹੋਣ ਤੋਂ ਬਾਅਦ ਵਿੱਚ ਵੇਦ ਪੜ੍ਹੇ, ਸ਼ਾਸਤਰ ਪੜ੍ਹੇ, ਫਿਰ ਕੋਈ ਖਾਸ ਉਹਦੇ ਵਿੱਚੋਂ ਇਹ ਨਹੀਂ ਕਿ ਨਿਕਲਣ ਵਾਲਾ ਪਦਾਰਥ ਰਹਿ ਗਿਆ ਸੀ ਬਾਕੀ, ਤਾਂ ਕਰਕੇ ਪੜ ਰਿਹਾ ਹੈ ਵੀ ਨਿਕਲਣ ਵਾਲਾ ਪਦਾਰਥ ਰਹਿ ਗਿਆ ਸੀ ਕੋਈ, ਹੁਣ ਤੇ ਉਹਦੇ ਵਿੱਚ ਹੈ ਨੀ। ਵੈਸੇ ਇਹ ਜੋ ਤਤ ਤਤ ਵਸਤੂ ਸੀ ਸਾਰੀ ਤੂੰ ਗ੍ਰਹਿਣ ਕਰ ਲਈ ਹੈ। ਤੇ ਜੇ ਸੱਚ ਮੰਨੋ ਨਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮਹਾਰਾਜ ਜੀ ਵੀ ਕਹਿੰਦੇ ਸਨ ਕਿ ਇਹਦੇ ਵਿੱਚੋਂ ਤਤ ਪਦਾਰਥ, ਮੰਨਣਾ ਕਰੋ ਇਹ ਸਾਰਾ ਹੀ ਤਤ ਹੈ, ਪਰ ਤਤ ਕਿੰਨੇ ਕੁ ਹੁੰਦੇ ਨੇ?
ਥੋੜੇ।
ਤਤ ਜਿਹੜਾ ਹੈ ਨਾ ਸਾਰੇ ਦੁੱਧਾਂ ਦੇ ਵਿੱਚ ਕੀ ਹੈ? ਘਿਓ। ਘਿਓ ਕਿੰਨੇ ਕੁ ਹੁੰਦੇ ਨੇ? ਘਿਓ ਤੇ ਇੱਕੋ ਹੁੰਦਾ, ਘਿਓ ਬਹੁਤੇ ਤੇ ਨਹੀਂ ਹੁੰਦੇ। ਹਾਂ, ਦੁੱਧ ਬਥੇਰਾ ਵਾ, ਘਿਓ ਬਥੇਰਾ ਵਾ, ਪਰ ਘਿਓ ਬਹੁਤੇ ਤੇ ਨਹੀਂ, ਬਹੁਤੇ ਪ੍ਰਕਾਰ ਦੇ ਤੇ ਨਹੀਂ ਨਾ ਹੁੰਦੇ, ਘਿਓ ਤੇ ਇੱਕ ਪ੍ਰਕਾਰ ਦਾ। ਇਸੇ ਤਰ੍ਹਾਂ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਤੱਤ ਹੈ ਉਹ ਕੀ ਹੈ? ਸੰਸਾਰ ਮਿਥਿਆ ਹੈ, ਪਰਮਾਤਮਾ ਸੱਤ ਹੈ, ਉਹਦੇ ਵਿੱਚ ਤੁਹਾਡੀ ਰਤੀ ਹੋਣੀ ਚਾਹੀਦੀ। ਗੱਲ ਇੰਨੀ ਕੌ ਨਾਨਕ ਤੱਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਲੈ ਸਾਰੀ ਗੁਰਬਾਣੀ ਦਾ ਤੱਤ ਵਿਚਾਰ, ਸਾਰੇ 1430 ਪੰਨਿਆਂ ਦਾ ਕੌ ਨਾਨਕ, ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਇਹ ਜਿਹੜੀ ਮੈਂ ਗੱਲ ਕਹਿ ਰਿਹਾ ਤੁਸੀਂ ਮੰਨੋ ਤੱਤ ਵਿਚਾਰਾ, ਤੱਤ ਵਾਲੀ ਗੱਲ ਕਹਿ ਰਿਹਾ। ਭਜਨ ਬਿਨਾਂ ਨਾ ਹੀ ਛੁਟਕਾਰਾ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਤੁਹਾਡਾ ਛੁਟਕਾਰਾ ਨਹੀਂ। ਤੇ ਗੱਲ ਮੁੱਕ ਗਈ, ਫਿਰ ਆਪਾਂ ਦੱਸੋ 1430 ਪੰਨੇ ਬਾਰ ਬਾਰ ਪੜ੍ਹਨ ਦੀ ਜ਼ਰੂਰਤ ਹੈ? ਤੱਤ ਹੀ ਲੈਣਾ, ਸਿਰਫ ਇਹ ਕਿ ਅਸੀਂ ਉਹ ਤਾਂ ਪੜ੍ਹਦੇ ਹਾਂ ਬਈ ਦੇਵ ਬਾਣੀ ਚਲੋ ਪੜ੍ਹਨ ਦੇ ਨਾਲ, ਇਹ ਨਾ ਕਹੀਏ ਵੀ ਚਲੋ ਲਾਭ ਹੀ ਸਹੀ ਨਾ। ਜਿਹਦਾ ਤਾਂ ਨਿਸ਼ਚਾ ਹੋ ਚੁੱਕਾ ਹੈ ਚਾਹੇ ਪੜ੍ਹ ਲਵੇ ਚਾਹੇ ਨਾ ਪੜ੍ਹੇ, ਇਹ ਕਹਿ ਰਹੇ। ਇੱਥੇ ਆ ਕੇ ਥੋੜਾ ਜਿਹਾ ਕੱਟੜਪੰਥੀਆਂ ਨੂੰ ਸੂਈ ਲੱਗਦੀ ਹੈ ਕਿ ਹਾਂ ਹਾਂ ਇਹ ਗੱਲ ਕਿਉਂ ਆਖੀ ਹੈ। ਅਸਲ ਤੌਰ ਤੇ ਜੇ ਅਸੀਂ ਉਹਦੇ ਵਿੱਚੋਂ ਲੈਣਾ ਹੀ ਕੁਛ ਨਹੀਂ ਤੇ ਪੜ ਪੜ ਕੇ ਕਰਾਂਗੇ ਵੀ, ਉੱਥੇ ਹੀ ਕਹਿ ਦਿੱਤਾ ਪੜ ਪੜ ਗੱਡੀ ਲੱਦੀ ਹੈ, ਪੜ ਪੜ ਪੜੀਏ ਸਾਥ ਪੜੀਏ ਜੇਤੇ ਬਸ ਬਸ ਨਾਨਕ ਲੇਖੇ। ਇੱਕੋ ਹੀ ਗੱਲ ਤੇ ਲੇਖੇ ਵਿੱਚ ਆਉਣੀ ਹੈ, ਪੜ ਲੈ 1430 ਪੰਨੇ ਭਾਵੇਂ 100 ਵਾਰੀ ਪੜ ਲਾ। ਕਿਹੋ ਜੀ ਗੱਲ ਸੀ, ਗੱਲ ਤਾਂ ਸਾਰੀ ਤੱਤ ਦੀ। ਚਲੋ ਜੀ,
ਹੇ ਮੈਤਰੇ, ਸ਼ਾਸਤਰ ਪੜ੍ਹਤਾ ਹੈ ਔਰ ਆਪਣੇ ਸਵਰੂਪ ਕੋ ਨਹੀਂ ਜਾਣਤਾ ਤੋ ਪੜ੍ਹਨਾ ਨਿਸ਼ਫਲ ਹੈ, ਔਰ ਜਾਣੇ ਪਿੱਛੇ ਵੀ ਪੜ੍ਹਨਾ ਨਿਸ਼ਫਲ ਹੈ। ਜੈਸੇ ਕੋਈ ਪੁਰਸ਼ ਪਰਾਲ ਸੇ ਦਾਨ ਨਹੀਂ ਨਿਕਾਸਤਾ, ਪੁਨਰ ਪੁਨਰ ਪਰਾਲ ਕੂਟਤਾ ਹੈ ਤੋ ਮਿਥਿਆ ਪਰਿਸ਼ਰਮ ਹੈ, ਔਰ ਦਾਨ ਨਿਕਾਸ ਕੇ ਪੁਨਰ ਪਰਾਲ ਕੋ ਕੂਟਣਾ ਹੈ ਤੋ ਵੀ ਨਿਸ਼ਫਲ ਹੈ। ਬਿਨਾ ਨਿਜ ਤੱਤਵ ਕੇ ਜਾਣੇ ਅਭਿਆ ਰੂਪ ਸੇ ਨਿਸ਼ਫਲ ਹੈ। ਹੇ ਮੈਤਰੇ, ਤੇਰੀ ਵੀ ਮੁਕਤੀ ਹੋਣੀ ਕਠਿਨ ਹੈ, ਕਿਉਂਕਿ ਤੇਰੀ ਬੁੱਧੀ ਪੁਰਾਣ ਸ਼ਾਸਤਰੋ ਮੇ ਲੱਗ ਰਹੀ ਹੈ। ਆਪਕੋ ਤੋ ਪੰਡਿਤ ਪਰਮਹੰਸ ਸਰਵ ਤੇ ਬੜਾ ਮਾਨਤਾ ਹੈ, ਔਰ ਅਨਯ ਕੋ ਤੋ ਮੂਰਖ ਜਾਣਤਾ ਹੈ, ਕਿਉਂਕਿ ਗੁਰੂ ਔਰ ਸਤ ਸ਼ਾਸਤਰ ਮੇ ਤੇਰੀ ਭਗਤੀ ਨਹੀਂ, ਤੁਝਕੋ ਸਵਰੂਪ ਪ੍ਰਾਪਤ ਹੋਣਾ ਕਠਿਨ ਹੈ। ਮੈਤਰੇ ਨੇ ਕਹਾ, ਜਬ ਮੈਂ ਗੁਰੂ ਸ਼ਾਸਤਰ ਮੇ ਸ਼ਰਧਾ ਕਰੂੰਗਾ, ਇੰਦਰੀਓ ਕੋ ਵੈਰਾਗਯ ਸੇ ਅਸ਼ਟਾਂਗ ਯੋਗ ਸੇ ਵਾ ਸਾਂਖਯ ਯੋਗ ਸੇ ਰੋਕੂੰਗਾ, ਪਰੰਤੂ ਤੱਤਵ ਉਪਦੇਸ਼ ਕਰੋ। ਪਰਾਸ਼ਰ ਨੇ ਕਹਾ, ਹੇ ਮੈਤਰੇ, ਇੰਦਰੀਓ ਕੋ ਕੇਵਲ ਹੱਠ ਸੇ ਰੋਕਨੇ ਸੇ ਮੁਕਤੀ ਨਹੀਂ ਹੋਤੀ, ਕਿੰਤੂ ਸ਼ਾਸਤਰ ਰੀਤੀ ਅਨੁਸਾਰ ਸਰਵ ਇੰਦਰੀਓ ਸੇ ਧਰਮ ਪੂਰਵਕ ਯਥਾ ਯੋਗ੍ਯ ਵਿਵਹਾਰ ਕਰ।
ਜਿਵੇਂ ਦੇਖੋ ਲੋਹਾ ਸਖਤ ਹੁੰਦਾ ਨਾ, ਲੋਹਾ ਸਖਤ ਹੁੰਦਾ ਤੇ ਅਸੀਂ ਉਸ ਨੂੰ ਮੋੜਨਾ ਚਾਹੀਏ ਤੇ ਮੁਸ਼ਕਲ ਮੁੜਦਾ।
ਹਾਂਜੀ,
ਠੀਕ ਹੈ ਨਾ। ਠੀਕ, ਮੋੜਨਾ ਚਾਹੀਏ, ਬੜਾ ਜ਼ੋਰ ਲੱਗੇਗਾ, ਕਈ ਵਾਰ ਅਸੀਂ ਥੱਲੇ ਨੂੰ ਕਰਾਂਗੇ ਤਾਂ ਨੂੰ ਜਾਏਗਾ, ਸਾਡੇ ਸੱਟ ਪੇਟ ਵੀ ਲੱਗ ਸਕਦੀ ਹੈ। ਕੀ ਕਰੋ, ਲੋਹੇ ਨੂੰ ਗਰਮ ਕਰ ਲੋ। ਧਰਮ ਪੂਰਵਕ ਦਾ ਮਤਲਬ ਕੀ ਹੈ? ਮਤਲਬ ਉਸ ਨੂੰ ਗਰਮ ਕਰ ਲੋ। ਗਰਮ ਕਰਨ ਨਾਲ ਕੀ ਹੈ? ਲੋਹੇ ਨੂੰ ਸਿਆਹੀ ਦੇ ਨਾਲ ਜਿੱਥੇ ਮਰਜ਼ੀ ਬੈਂਡ ਕਰ ਲੋ। ਧਰਮ ਪੂਰਵਕ ਤਾਂ ਕਿਸੇ ਬੱਚੇ ਨੂੰ ਮੋੜਨਾ ਹੋਵੇ ਤਾਂ ਵੀ ਮੋੜ ਸਕਦੇ ਹਾਂ, ਤੇ ਜੇ ਤੁਸੀਂ ਲਾਠੀਆਂ ਮਾਰ ਮਾਰ ਕੇ ਕਹੋ ਮੋੜ ਲਈਏ ਤੇ ਕਈ ਵਾਰ ਕੰਮ ਖਤਮ ਹੋ ਜਾਂਦਾ, ਸਗੋਂ ਸਖਤ ਹੋ ਜਾਂਦਾ ਜ਼ਿਆਦਾ। ਠੀਕ ਹੈ ਨਾ। ਇਸ ਪ੍ਰਕਾਰ ਦੇ ਨਾਲ ਇਹ ਕਿ ਧਰਮ ਪੂਰਵਕ ਕੰਮ ਕਰਨਾ, ਜੇ ਜਿਵੇਂ ਰਾਜੇ ਲੋਕ ਨੇ ਇਹ ਵੀ ਧਰਮ ਪੂਰਵਕ ਕੰਮ ਕਰਨ ਤੇ ਪਰਜਾ ਬੜੀ ਜੈ ਚੱਲ ਸਕਦੀ ਹੈ। ਜਦੋਂ ਇਹ ਕੇਵਲ ਲਾਠੀ ਦੇ ਜ਼ੋਰ ਦੇ ਨਾਲ ਹੁਣ ਪਿਛਲੇ ਮਾਹੌਲ ਦੇ ਵਿੱਚ ਕੇਵਲ 1947 ਦੇ ਨਾਲ ਹੀ ਚਲਾਉਣਾ ਚਾਹੁੰਦੇ ਸੀ ਨਾ ਆਪਣਾ ਖਾਲਸਾ ਰਾਜ, ਤੇ ਕੀ ਹੋਇਆ? ਬਰਬਾਦੀ ਹੋਈ। ਤੇ ਧਰਮ ਪੂਰਵਕ ਚਲਾਉਣ ਵਾਲੇ ਕੋਈ ਮਹਾਂਪੁਰਸ਼ ਨੇ ਜਿਹੜੇ ਵੇਦ ਰੀਤੀ ਅਨੁਸ਼ਾਸਨ ਅਨੁਸਾਰ ਚੱਲਦੇ ਨੇ, ਪਰਮਾਤਮਾ ਦੇ ਹੁਕਮ ਅਨੁਸਾਰ ਚੱਲਦੇ ਨੇ, ਉਹ ਸਗੋਂ ਕਈ ਵਾਰ ਦੁਨੀਆਂ ਨੂੰ ਬੜੇ ਸਹੀ ਢੰਗ ਨਾਲ ਮੋਟੀਵੇਟ ਕਰ ਲੈਂਦੇ ਨੇ, ਤੇ ਕਈ ਐਸੇ ਨੇ ਕਿ ਜਿਹੜੇ ਕਠੋਰਤਾ ਦੇ ਨਾਲ ਸਗੋਂ ਦੂਰੀ ਬਣਾ ਬੈਠਦੇ। ਇਸ ਪ੍ਰਕਾਰ ਦੇ ਨਾਲ ਉਹ ਦੱਸ ਰਹੇ ਨੇ ਕਿ ਧਰਮ ਪੂਰਵਕ ਜੇ ਕਰੀਏ ਤਾਂ ਫਿਰ ਤਾਂ ਆਪਾਂ ਨੂੰ ਕੋਈ ਦੋਸ਼ ਨਹੀਂ।
ਔਰ ਆਪਣੇ ਕੋ ਅਸੰਗ ਨਿਰਵਿਕਾਰ ਨਿਰਵਿਕਲਪ ਆਤਮਾ ਜਾਨ ਦੇ ਇੰਦਰੀਓ ਕੇ ਵਿਵਹਾਰ ਮੇ ਕ੍ਰਿਤ੍ਰਿਤਵ ਭੋਕ੍ਤ੍ਰਿਤਵ ਬੁੱਧੀ ਮਤ ਕਰ। ਇਹ ਸਭ ਅਨਾਤਮ ਧਰਮ ਹੈ। ਤੂੰ ਆਤਮਾ ਚੈਤਨਯ ਆਪਣੇ ਧਰਮ ਮੇ ਸਥਿਤ ਰਹੋ। ਹੇ ਮੈਤਰੇ, ਜਬ ਯੇ ਦੇਹ ਆਦਿਕ ਅਨਾਤਮਾ ਆਪਣੇ ਧਰਮ ਕੋ ਨਹੀਂ ਤਿਆਗਦੇ ਤੋ ਤੂੰ ਆਤਮਾ ਆਪਣੇ ਅਸੰਗ ਆਦਿ ਧਰਮ ਕੋ ਕਿਉਂ ਤਿਆਗਤਾ ਹੈ?
ਜਦ ਬਿੱਛੂ ਡੰਗ ਮਾਰਨ ਨੂੰ ਨਹੀਂ ਹਟਦਾ ਤੇ ਉਹ ਕਹਿੰਦੇ ਤੇਰਾ ਬਚਾਉਣ ਵਾਲਾ ਧਰਮ ਹੈ ਜਿਹੜਾ ਉਹ ਤੂੰ ਕਿਉਂ ਹਟਾਵੇਂ? ਸੰਤ ਜੀ ਕਹਿਣ ਲੱਗੇ, ਕਿਹਾ ਵੀ ਜਦ ਬਿੱਛੂ ਨੇ ਦੋ ਤਿੰਨ ਵਾਰੀ ਡੰਗ ਮਾਰਤਾ ਤੇ ਤੁਸੀਂ ਬਾਬਾ ਜੀ ਨੂੰ ਕਿਉਂ ਕੱਢਦੇ ਹੋ ਪਾਣੀ ਦੇ ਵਿੱਚੋਂ? ਆਂਦੇ ਡੰਗ ਮਾਰਨ ਵਾਲਾ ਆਪਣਾ ਸੁਭਾਅ ਨਹੀਂ ਛੱਡਦਾ ਤੇ ਮੈਂ ਬਚਾਉਣ ਵਾਲਾ ਆਪਣਾ ਕਿਵੇਂ ਛੱਡਾਂ? ਇਹ ਡੰਗ ਮਾਰਨ ਵਾਲਾ ਛੱਡਦੇ ਮੈਂ ਬਚਾਉਣ ਵਾਲਾ ਛੱਡਦਾ, ਹੈ ਨਾ। ਮਤਲਬ ਜਿਹੜਾ ਸੱਤ ਹੈ ਉਹਦਾ ਧਰਮ ਸੱਤ ਹੈ, ਜਿਹੜਾ ਝੂਠ ਉਹਦਾ ਧਰਮ ਝੂਠ ਹੈ। ਹੁਣ ਝੂਠ ਆਪਣਾ ਝੂਠ ਕਿਵੇਂ ਤਿਆਗੇ? ਠੀਕ ਹੈ ਨਾ। ਠੀਕ, ਝੂਠ ਆਪਣਾ ਝੂਠ ਨਹੀਂ ਤਿਆਗਦਾ ਤੇ ਸੱਤ ਆਪਣਾ ਸੱਤ ਨਹੀਂ ਤਿਆਗਦਾ, ਕਿਉਂਕਿ ਸੱਤ ਦਾ ਧਰਮ ਸੱਤ ਹੈ, ਝੂਠ ਦਾ ਧਰਮ ਝੂਠ ਹੈ। ਠੀਕ ਹੈ ਨਾ। ਠੀਕ, ਇਸ ਪ੍ਰਕਾਰ ਦੇ ਨਾਲ ਇਹ ਇੰਦਰੀਆਂ ਇੰਦਰੀਆਣੀ ਇੰਦਰੀਆਰਥੇਸ਼ੋ ਵਰਤਨ ਤੇ ਪੰਕਤੀ ਕਹਾਉਂਦੀਆਂ ਨਾ, ਇੰਦਰੀਆਂ ਇੰਦਰੀਆਂ ਦੇ ਅਰਥਾਂ ਵਿੱਚ ਵਰਤਦੀਆਂ ਨੇ ਵਰਤਣ ਦੇ। ਠੀਕ ਹੈ ਨਾ। ਠੀਕ, ਤੇ ਜੇ ਅਸੀਂ ਕਹੀਏ ਵੀ ਭੁੱਖ ਕਿਉਂ ਲੱਗਦੀ ਹੈ ਘੜੀ ਮੁੜੀ? ਪ੍ਰਾਣਾਂ ਨੂੰ ਭੁੱਖ ਲੱਗਦੀ ਹੈ, ਪਿਆਸ ਲੱਗਦੀ ਹੈ, ਲੱਗਣੀ ਹੈ। ਇਸ ਕਰਕੇ ਇਹਨਾਂ ਦਾ ਜਿਹੜਾ ਨਿਰਵਾਹ ਹੈ ਉਹ ਭੋਜਨ ਦੇ ਨਾਲ ਤੇ ਜਲ ਦੇ ਨਾਲ ਹੈ, ਇਸ ਤੋਂ ਬਿਨਾਂ ਇਹਨਾਂ ਨੇ ਰੱਜਣਾ ਨਹੀਂ। ਭੁੱਖ ਲੱਗੀ ਹੋਵੇ ਕਹੀਏ ਜਪਜੀ ਸਾਹਿਬ 5 ਸੁਣਾ ਦਿਓ, ਤੋ ਕਿਤੇ ਭੁੱਖ ਹਟ ਥੋੜੀ ਜਾਣੀ। ਇਸ ਕਰਕੇ ਉਹ ਆਧਾਰ ਜਿਹੜਾ ਹੈਗਾ ਵਾ ਅੰਨ ਦੇ ਨਾਲ ਹੀ ਹੋਣਾ। ਤੇ ਇਸ ਪ੍ਰਕਾਰ ਨਾਲ ਇਹ ਜਿਹੜੀਆਂ ਇੰਦਰੀਆਂ ਇਹਨਾਂ ਦੇ ਵਿੱਚ ਵਰਤਦੀਆਂ ਨੇ, ਤੇਰਾ ਸੱਤ ਧਰਮ ਹੈ ਤੂੰ ਉਹਦੇ ਵਿੱਚ ਵਰਤ, ਦੋਸ਼ ਦ੍ਰਿਸ਼ਟੀ ਨਾ ਬਣਾ। ਮਤਲਬ ਇਹੀ ਹੈ ਕਿ ਆਪਾਂ ਸੰਸਾਰ ਛੱਡ ਕੇ ਭੱਜਣਾ ਨਹੀਂ, ਕੋਈ ਜੰਗਲ ਚ ਜਾਣ ਦੀ ਲੋੜ ਨਹੀਂ। ਜੰਗਲ ਕੀ ਹੈ? ਬਨ ਸੇ ਸਦਨ ਸਭੇ ਕਰ ਸਮਝੋ ਮਨ ਹੀ ਮਾਹੀ ਉਦਾਸ, ਜਦ ਕੀ ਜਟਾ ਜੋਗ ਕੋ ਮੰਜਨ ਨੇਮ ਕੇ ਨਖਨ ਬਢਾਓ, ਗਿਆਨ ਗੁਰੂ ਆਤਮ ਉਪਦੇਸ਼ੋ ਧਿਆਨ ਵਿਪੂਤ ਚੜਾਓ।
ਯੇ ਦੇਹ ਆਦਿਕ ਅਨਾਤਮਾ ਤੇਰਾ ਸਵਰੂਪ ਨਹੀਂ, ਯੇ ਪੰਚ ਭੂਤੋ ਕਾ ਸਵਰੂਪ ਹੈ, ਵਾ ਮਾਇਆ ਕਾ ਹੈ। ਹੇ ਮੈਤਰੇ, ਮਲ ਮੂਤਰ ਰੂਪ ਦੇ ਅਭਿਮਾਨੀ ਪੁਰਸ਼ ਮਹਿਤਰੋਂ ਕੇ ਬੜੇ ਭਾਈ ਹੈ।
ਅੱਛਾ,
ਕਿਉਂਕਿ ਮਹਿਤਰ 4 ਘੰਟੇ ਮਲਕਾ ਕਾਮ ਕਰਤਾ ਹੈ, ਫਿਰ ਨਹੀਂ ਕਰਤਾ। ਇਹ ਦੇਹ ਅਭਿਮਾਨੀ ਪੁਰਸ਼ ਤੋਂ
24 ਘੰਟੇ
8 ਪ੍ਰਹਿਰ 64 ਗਰੀ ਮਲ ਮੂਤਰ ਰੂਪ ਦੇ ਵਿਸ਼ੇ ਹੀ अहम बुद्धि पूर्वक विराजमान रहता है, मल के कीड़े के समान गलानी नहीं करता, इससे देह अभिमानी मेहतर से भी अति नीच है।